ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 5 ਅਪ੍ਰੈਲ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਗੈਰ ਅਸਲੀਅਤ, ਸੁਨਹਿਰੀ ਮਤਨ ਯੋਹੰਨਾ। ਕਿਉਂ ਜੇ ਰੱਬ ਨੇ ਜੱਗ ਨਾਲ ਅਜਿਹਾ ਪਿਆਰ ਰੱਖਿਆ ਭਈ ਉਹਨੇ ਆਪਣਾ ਇਕੱਲਾ ਇਕੱਲਾ ਪੁੱਤਰ ਦੇ ਛੱਡਿਆ, ਤਾਂ ਜੋ ਜਿਹੜਾ ਵੀ ਉਹਦੇ ਉੱਤੇ ਈਮਾਨ ਲਿਆਵੇ ਮਰੇ ਨਾ ਬਲਕਿ ਹਮੇਸ਼ਾ ਦੀ ਹਯਾਤੀ ਪਾਵੇ। ਜਵਾਬੀ ਪੜ੍ਹਾਈ ਜ਼ਬੂਰ। ਰੱਬ ਹੀ ਮੇਰੀ ਮਿਰਾਸ ਅਤੇ ਮੇਰੇ ਪਿਆਲੇ ਦਾ ਹਿੱਸਾ ਹੈ, ਤੂੰ ਮੇਰੇ ਬਖਰੇ ਦਾ ਹਿਫਾਜ਼ਤ ਕਰਨ ਵਾਲਾ ਹੈ। ਜਰੈਬ ਮੇਰੇ ਲਈ ਪਸੰਦ ਦੀਆਂ ਥਾਵਾਂ ਵਿੱਚ ਪਈ, ਬਲਕਿ ਮੇਰੀ ਮਿਰਾਸ ਚੰਗੀ ਹੈ। ਮੈਂ ਰੱਬ ਦੀ ਵਡਿਆਈ ਕਰਾਂਗਾ ਜਿਹਨੇ ਮੈਨੂੰ ਨਸੀਹਤ ਦਿੱਤੀ ਹੈ, ਬਲਕਿ ਮੇਰਾ ਦਿਲ ਰਾਤ ਨੂੰ ਮੇਰੀ ਤਰਬੀਅਤ ਕਰਦਾ ਹੈ। ਮੈਂ ਰੱਬ ਨੂੰ ਹਮੇਸ਼ਾ ਆਪਣੇ ਸਾਹਮਣੇ ਰੱਖਿਆ ਹੈ, ਕਿਉਂ ਜੇ ਉਹ ਮੇਰੇ ਸੱਜੇ ਹੱਥ ਹੈ, ਇਸ ਲਈ ਮੈਨੂੰ ਜੁੰਬਸ਼ ਨਾ ਹੋਵੇਗੀ। ਇਸੇ ਪਾਰੋਂ ਮੇਰਾ ਦਿਲ ਖੁਸ਼ ਅਤੇ ਮੇਰੀ ਰੂਹ ਸ਼ਾਦਮਾਨ ਹੈ। ਮੇਰਾ ਬਦਨ ਵੀ ਅਮਨੋ ਅਮਾਨ ਵਿੱਚ ਰਹੇਗਾ, ਕਿਉਂ ਜੇ ਤੂੰ ਮੇਰੀ ਜਾਨ ਨੂੰ ਨਾ ਪਤਾਲ ਵਿੱਚ ਰਹਿਣ ਦੇਵੇਂਗਾ, ਨਾ ਆਪਣੇ ਮਕਦਸ ਨੂੰ ਸੜਨ ਦੇਵੇਂਗਾ। ਤੂੰ ਮੈਨੂੰ ਹਯਾਤੀ ਦੀ ਰਾਹ ਵਿਖਾਵੇਂਗਾ, ਤੇਰੇ ਹਜ਼ੂਰ ਵਿੱਚ ਕਾਮਲ ਸ਼ਾਦਮਾਨੀ ਹੈ, ਤੇਰੇ ਸੱਜੇ ਹੱਥ ਵਿੱਚ ਹਮੇਸ਼ਾ ਦੀ ਖੁਸ਼ੀ ਹੈ। ਦਰਸੀ ਵਾਜ ਬਾਈਬਲ ਵਿੱਚੋਂ ਮੱਤੀ। ਅਤੇ ਜਦੋਂ ਯਸੂ ਨੇ ਇਹ ਸਾਰੀਆਂ ਗੱਲਾਂ ਮੁਕਾ ਲਈਆਂ ਤਾਂ ਇੱਦਾਂ ਹੋਇਆ ਭਈ ਉਹਨੇ ਆਪਣੇ ਚੇਲਿਆਂ ਨੂੰ ਆਖਿਆ, ਤੁਸੀਂ ਜਾਣਦੇ ਹੋ ਭਈ 2 ਦਿਨਾਂ ਬਾਅਦ ਫਿਸਾ ਹੋਵੇਗੀ ਅਤੇ ਇਬਨੇ ਆਦਮ ਸੂਲੀ ਚਾੜਨ ਲਈ ਫੜਾਵਾਇਆ ਜਾਏਗਾ। ਯੋਹੰਨਾ। ਯਹੂਦੀਆਂ ਦੀ ਈਦ ਫਿਸਾ ਨੇੜੇ ਸੀ ਅਤੇ ਯਸੂ ਯਰੂਸ਼ਲਮ ਨੂੰ ਗਿਆ ਅਤੇ ਉਹਨੇ ਹੈਕਲ ਵਿੱਚ ਢੱਗੇ ਅਤੇ ਭੇਡਾਂ ਅਤੇ ਕਬੂਤਰ ਵੇਚਣ ਵਾਲਿਆਂ ਨੂੰ ਅਤੇ ਸਰਾਫਾਂ ਨੂੰ ਬੈਠੇ ਵੇਖਿਆ ਅਤੇ ਰੱਸੀਆਂ ਦਾ ਕੋੜਾ ਬਣਾ ਕੇ ਸਾਰਿਆਂ ਨੂੰ ਯਾਨੀ ਭੇਡਾਂ ਅਤੇ ਟੱਗਿਆਂ ਨੂੰ ਹੈਕਲ ਵਿੱਚੋਂ ਕੱਢ ਦਿੱਤਾ ਅਤੇ ਸਰਾਫਾਂ ਦੇ ਪੈਸੇ ਸੁੱਟ ਦਿੱਤੇ ਅਤੇ ਉਹਨਾਂ ਦੇ ਫੱਟੇ ਉਲਟਾ ਦਿੱਤੇ ਅਤੇ ਕਬੂਤਰ ਵੇਚਣ ਵਾਲਿਆਂ ਨੂੰ ਆਖਿਆ, ਇਹਨਾਂ ਨੂੰ ਇੱਥੋਂ ਲੈ ਜਾਓ, ਮੇਰੇ ਪਿਓ ਦੇ ਘਰ ਨੂੰ ਮੰਡੀ ਵਾਲਾ ਘਰ ਨਾ ਬਣਾਓ। ਉਹਦੇ ਚੇਲਿਆਂ ਨੂੰ ਯਾਦ ਆਇਆ ਵੀ ਲਿਖਿਆ ਹੈ, ਤੇਰੇ ਘਰ ਦੀ ਗੈਰਤ ਮੈਨੂੰ ਖਾ ਗਈ। ਇਸ ਲਈ ਯਹੂਦੀਆਂ ਨੇ ਜਵਾਬ ਵਿੱਚ ਉਹਨੂੰ ਆਖਿਆ, ਤੂੰ ਜਿਹੜਾ ਇਹ ਕੰਮ ਕਰਦਾ ਹੈ ਸਾਨੂੰ ਕਿਹੜਾ ਨਿਸ਼ਾਨ ਵਿਖਾਉਂਦਾ ਹੈ? ਯਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਭਈ ਇਸ ਹੈਕਲ ਨੂੰ ਢਾ ਦਿਓ ਅਤੇ ਮੈਂ 3 ਦਿਨਾਂ ਵਿੱਚ ਇਹਨੂੰ ਫੇਰ ਖੜ੍ਹਾ ਕਰ ਦੇਵਾਂਗਾ। ਪਰ ਉਹਨੇ ਆਪਣੇ ਬਦਨ ਦੀ ਹੈਕਲ ਦੇ ਬਾਰੇ ਆਖਿਆ ਸੀ। ਇਸ ਲਈ ਜਦ ਉਹ ਮੋਇਆਂ ਵਿੱਚੋਂ ਜੀ ਉੱਠਿਆ ਅਤੇ ਉਹਦੇ ਚੇਲਿਆਂ ਨੂੰ ਯਾਦ ਆਇਆ ਭਈ ਉਹਨੇ ਆਖਿਆ ਸੀ, ਅਤੇ ਉਹਨਾਂ ਨੇ ਪਾਕ ਕਿਤਾਬ ਅਤੇ ਉਸ ਅਖਾਣ ਦਾ ਜਿਹੜਾ ਯਸੂ ਨੇ ਆਖਿਆ ਸੀ ਯਕੀਨ ਕੀਤਾ। ਮਰਕਸ। ਅਤੇ ਛੇਤੀ ਨਾਲ ਸਵੇਰ ਹੁੰਦਿਆਂ ਹੀ ਸਰਦਾਰ ਕਾਹਨਾ ਨੇ ਬਜ਼ੁਰਗਾਂ ਅਤੇ ਫਕੀਆਂ ਅਤੇ ਸਾਰੇ ਸਦਰੇ ਅਦਾਲਤ ਵਾਲਿਆਂ ਸਮੇਤ ਸਲਾਹ ਕਰਕੇ ਯਸੂ ਨੂੰ ਫੜਵਾ ਲਿਆ ਅਤੇ ਲਿਜਾ ਕੇ ਪਿਲਾਤੂਸ ਦੇ ਹਵਾਲੇ ਕਰ ਛੱਡਿਆ। ਯੋਹੰਨਾ। ਇਹਦੇ 'ਤੇ ਉਹਨੇ ਉਹਨੂੰ ਉਹਨਾਂ ਦੇ ਹਵਾਲੇ ਕੀਤਾ ਭਈ ਮਸਰੂਫ ਕੀਤਾ ਜਾਵੇ ਅਤੇ ਉਹ ਆਪਣੀ ਸੂਲੀ ਆਪ ਦੁਬਾਰਾ ਅਤੇ ਉਹ ਆਪਣੀ ਸੂਲੀ ਆਪ ਚੁੱਕ ਕੇ ਉਸ ਥਾਂ ਤਿਕਰ ਬਾਹਰ ਗਿਆ ਜਿਹੜੀ ਖੋਪੜੀ ਦੀ ਥਾਂ ਖਵਾਉਂਦੀ ਏ, ਜਿਹਦਾ ਤਰਜਮਾ ਅਬਰਾਨੀ ਵਿੱਚ ਗੁਲਗੱਤਾ ਏ। ਉੱਥੇ ਉਹਨਾਂ ਨੇ ਉਹਨੂੰ ਸੂਲੀ ਚਾੜਿਆ। ਯੋਹੰਨਾ। ਹਫ਼ਤੇ ਦੇ ਪਹਿਲੇ ਦਿਨ ਮਰੀਮ ਮਗਦਲੀਨੀ ਅਜਿਹੇ ਤੜਕੇ ਭਈ ਹਾਲੇ ਹਨੇਰਾ ਹੀ ਸੀ ਕਬਰ ਉੱਤੇ ਆਈ ਅਤੇ ਪੱਥਰ ਨੂੰ ਕਬਰ ਉੱਤੋਂ ਹਟਿਆ ਵੇਖਿਆ। ਇਸ ਲਈ ਉਹ ਸ਼ਮੌਨ ਪਤਰਸ ਅਤੇ ਦੂਜੇ ਚੇਲੇ ਦੇ ਕੋਲ ਜਿਹਨੂੰ ਯਸੂ ਪਿਆਰ ਕਰਦਾ ਸੀ ਦੌੜਦੀ ਹੋਈ ਗਈ ਅਤੇ ਉਹਨਾਂ ਨੂੰ ਆਖਿਆ ਵੀ ਖੁਦਾਵੰਦ ਨੂੰ ਕਬਰ ਵਿੱਚੋਂ ਕੱਢ ਕੇ ਲੈ ਗਏ ਨੇ ਅਤੇ ਸਾਨੂੰ ਪਤਾ ਨਹੀਂ ਵੀ ਉਹਨੂੰ ਕਿੱਥੇ ਰੱਖਿਆ ਹੈ। ਇਸ ਲਈ ਪਤਰਸ ਅਤੇ ਉਹ ਦੂਜਾ ਚੇਲਾ ਨਿਕਲ ਕੇ ਕਬਰ ਵੱਲ ਗਏ। ਉਹਨੇ ਝੁੱਕ ਕੇ ਨਜ਼ਰ ਕੀਤੀ ਅਤੇ ਸੂਤੀ ਕੱਪੜੇ ਪਏ ਹੋਏ ਵੇਖੇ। ਇਹਦੇ ਉੱਤੇ ਦੂਜਾ ਚੇਲਾ ਵੀ ਜਿਹੜਾ ਪਹਿਲਾਂ ਕਬਰ ਉੱਤੇ ਆਇਆ ਸੀ ਅੰਦਰ ਗਿਆ ਅਤੇ ਉਹਨੇ ਵੇਖ ਕੇ ਯਕੀਨ ਕੀਤਾ, ਕਿਉਂ ਜੇ ਉਹ ਹਾਲੇ ਤੀਕਰ ਉਸ ਨਿਸ਼ਤੇ ਨੂੰ ਨਹੀਂ ਜਾਣਦੇ ਸੀ ਜਿਹਦੇ ਮੁਤਾਬਕ ਉਹਦਾ ਮੁਰਦਿਆਂ ਵਿੱਚੋਂ ਜੀ ਉੱਠਣਾ ਜ਼ਰੂਰੀ ਸੀ। ਪਰ ਮਰੀਮ ਬਾਹਰ ਕਬਰ ਦੇ ਕੋਲ ਖਲੋਤੀ ਰੋਂਦੀ ਰਹੀ ਅਤੇ ਜਦੋਂ ਰੋਂਦਿਆਂ ਹੋਏ ਕਬਰ ਵੱਲ ਝੁੱਕ ਕੇ ਅੰਦਰ ਨਜ਼ਰ ਕੀਤੀ ਅਤੇ ਦੋ ਫਰਿਸ਼ਤਿਆਂ ਨੂੰ ਚਿੱਟੇ ਲਿਬਾਸ ਪਾਏ ਹੋਏ ਇੱਕ ਨੂੰ ਸਰਾਣੇ ਅਤੇ ਦੂਜੇ ਨੂੰ ਪੈਂਦਾ ਵੱਲ ਬੈਠੇ ਵੇਖਿਆ ਜਿੱਥੇ ਯਿਸੂ ਦੀ ਲਾਸ਼ ਪਈ ਸੀ। ਉਹਨਾਂ ਨੇ ਉਹਨੂੰ ਆਖਿਆ, ਐ ਔਰਤ ਤੂੰ ਕਿਉਂ ਰੋਨੀ ਏ? ਉਹਨੇ ਉਹਨਾਂ ਨੂੰ ਆਖਿਆ, ਇਸ ਲਈ ਵੀ ਮੇਰੇ ਖੁਦਾਮਦ ਨੂੰ ਚੁੱਕ ਕੇ ਲੈ ਗਏ ਨੇ ਅਤੇ ਪਤਾ ਨਹੀਂ ਉਹਨੂੰ ਕਿੱਥੇ ਰੱਖਿਆ ਏ। ਇਹ ਆਖ ਕੇ ਉਹ ਪਿੱਛੇ ਮੁੜੀ ਅਤੇ ਯਿਸੂ ਨੂੰ ਖਲੋਤੇ ਵੇਖਿਆ ਅਤੇ ਨਾ ਪਛਾਣਿਆ ਦੁਬਾਰਾ ਅਤੇ ਨਾ ਪਛਾਣਿਆ ਵੀ ਇਹ ਯਿਸੂ ਏ। ਯਿਸੂ ਨੇ ਉਹਨੂੰ ਆਖਿਆ, ਮਰੀਅਮ। ਉਹਨੇ ਮੁੜ ਕੇ ਉਹਨੂੰ ਅਬਰਾਨੀ ਜ਼ੁਬਾਨ ਵਿੱਚ ਆਖਿਆ, ਐ ਰਬੂਨੀ, ਯਾਨੀ ਐ ਉਸਤਾਦ। ਫਿਰ ਉਸੇ ਦਿਨ, ਜਿਹੜਾ ਹਫ਼ਤੇ ਦਾ ਪਹਿਲਾ ਦਿਨ ਸੀ, ਲੋਡੇ ਵੇਲੇ, ਜਦ ਉੱਥੇ ਦੇ ਬੂਹੇ ਜਿੱਥੇ ਚੇਲੇ ਇਕੱਠੇ ਸੀ ਯਹੂਦੀਆਂ ਦੇ ਡਰ ਨਾਲ ਬੰਦ ਕੀਤੇ ਸੀ, ਯਿਸੂ ਆ ਕੇ ਵਿੱਚ ਖਲੋ ਗਿਆ ਅਤੇ ਉਹਨਾਂ ਨੂੰ ਆਖਿਆ, ਤੁਹਾਡੀ ਸਲਾਮਤੀ ਹੋਵੇ। ਯਿਸੂ ਨੇ ਫਿਰ ਉਹਨਾਂ ਨੂੰ ਆਖਿਆ, ਤੁਹਾਡੀ ਸਲਾਮਤੀ ਹੋਵੇ, ਜਿਵੇਂ ਪਿਓ ਨੇ ਮੈਨੂੰ ਘੱਲਿਆ ਏ, ਮੈਂ ਵੀ ਤੁਹਾਨੂੰ ਘੱਲਦਾ ਵਾਂ। ਅਤੇ ਇਹ ਆਖ ਕੇ ਉਹਨਾਂ ਉੱਤੇ ਫੂਕਿਆ ਅਤੇ ਉਹਨਾਂ ਨੂੰ ਆਖਿਆ, ਪਾਕ ਰੂਹ ਲਵੋ। ਅਮਾਲ। ਇਸ ਲਈ ਉਹਨਾਂ ਨੇ ਇਕੱਠੇ ਹੋ ਕੇ ਉਹਨੂੰ ਪੁੱਛਿਆ, ਭਈ ਐ ਖੁਦਾਵੰਦ, ਕੀ ਤੂੰ ਹੁਣ ਹੀ ਇਸਰਾਇਲ ਨੂੰ ਬਾਦਸ਼ਾਹੀ ਦੇਵੇਂਗਾ? ਉਹਨੇ ਉਹਨਾਂ ਨੂੰ ਆਖਿਆ, ਭਈ ਉਹਨਾਂ ਵੇਲਿਆਂ ਅਤੇ ਮਿਆਦਾਂ ਨੂੰ ਜਾਣਨਾ ਜਿਨ੍ਹਾਂ ਨੂੰ ਪਾਪ ਨੇ ਆਪਣੇ ਹੀ ਇਖਤਿਆਰ ਵਿੱਚ ਰੱਖਿਆ ਏ, ਤੁਹਾਡਾ ਕੰਮ ਨਹੀਂ। ਪਰ ਜਦੋਂ ਪਾਕ ਰੂਹ ਤੁਹਾਡੇ ਉੱਤੇ ਨਾਜ਼ਲ ਹੋਵੇਗਾ ਅਤੇ ਤੁਸੀਂ ਕੂਵਤ ਪਾਓਗੇ ਅਤੇ ਯਰੂਸ਼ਲਮ ਅਤੇ ਸਾਰੇ ਯਹੂਦੀਆ ਅਤੇ ਸਾਰੇ ਸਾਮਰੀਆ ਵਿੱਚ, ਬਲਕਿ ਧਰਤੀ ਦੀ ਇੰਤਹਾ ਤੀਕਰ ਮੇਰੇ ਗਵਾਹ ਹੋਵੋਗੇ। ਇਹ ਆਖ ਕੇ ਉਹ ਉਹਨਾਂ ਦੇ ਵੇਖਦਿਆਂ ਵੇਖਦਿਆਂ ਉੱਤੇ ਚੁੱਕ ਲਿਆ ਗਿਆ ਅਤੇ ਬਦਲੀ ਨੇ ਉਹਨੂੰ ਉਹਨਾਂ ਦੀਆਂ ਨਜ਼ਰਾਂ ਤੋਂ ਲੁਕਾ ਲਿਆ। ਤਮੈਥੀਅਸ। ਪੌਲੁਸ, ਜਿਹੜਾ ਰੱਬ ਦੀ ਮਰਜ਼ੀ ਨਾਲ ਮਸੀਹ ਯਿਸੂ ਦਾ ਰਸੂਲ ਏ, ਇਸ ਲਈ ਸਾਡੇ ਖੁਦਾਵੰਦ ਦੀ ਗਵਾਹੀ ਦੇਣ ਤੋਂ ਅਤੇ ਮੈਥੋਂ ਜਿਹੜਾ ਉਹਦਾ ਕੈਦੀ ਵਾਂ, ਸ਼ਰਮ ਨਾ ਕਰ, ਬਲਕਿ ਖੁਦਾਵੰਦ ਦੀ ਕੁਦਰਤ ਦੇ ਮੁਤਾਬਕ ਖੁਸ਼ਖਬਰੀ ਦੀ ਖਾਤਰ ਮੇਰੇ ਨਾਲ ਦੁੱਖ ਸਹਿ, ਜਿਹਨੇ ਸਾਨੂੰ ਮੁਕਤੀ ਦਿੱਤੀ ਅਤੇ ਪਾਕ ਬੁਲਾਵੇ ਨਾਲ ਬੁਲਾਇਆ, ਸਾਡੇ ਕੰਮਾਂ ਦੇ ਪਾਰੋਂ ਨਹੀਂ ਬਲਕਿ ਆਪਣੇ ਖਾਸ ਇਰਾਦੇ ਅਤੇ ਉਸ ਫਜ਼ਲ ਦੇ ਪਾਰੋਂ ਜਿਹੜਾ ਮਸੀਹ ਯਿਸੂ ਵਿੱਚ ਸਾਡੇ ਉੱਤੇ ਅਜ਼ਲ ਤੋਂ ਹੋਇਆ। ਪਰ ਹੁਣ ਸਾਡੇ ਮੁਕਤੀ ਦੇਣ ਵਾਲੇ ਮਸੀਹ ਯਿਸੂ ਦੇ ਜ਼ਹੂਰ ਤੋਂ ਜ਼ਾਹਿਰ ਹੋਇਆ, ਜਿਹਨੇ ਮੌਤ ਨੂੰ ਨੇਸਤ ਅਤੇ ਹਯਾਤੀ ਅਤੇ ਬਕਾਰ ਨੂੰ ਉਸ ਖੁਸ਼ਖਬਰੀ ਦੇ ਰਾਹੀਂ ਰੌਸ਼ਨ ਕਰ ਦਿੱਤਾ। ਮਕਾਸ਼ਫਾ। ਯਿਸੂ ਮਸੀਹ ਦਾ ਮਕਾਸ਼ਫਾ, ਜਿਹੜਾ ਉਹਨੂੰ ਰੱਬ ਵੱਲੋਂ ਇਸ ਲਈ ਹੋਇਆ ਵੀ ਆਪਣੇ ਬੰਦਿਆਂ ਨੂੰ ਉਹ ਗੱਲਾਂ ਵਿਖਾਵੇ ਜਿਨ੍ਹਾਂ ਦਾ ਜਲਦ ਹੋਣਾ ਜ਼ਰੂਰ ਏ, ਅਤੇ ਉਹਨੇ ਫਰਿਸ਼ਤੇ ਨੂੰ ਘੱਲ ਕੇ ਉਹਦੀ ਮਾਰਫਤ ਉਹਨਾਂ ਨੂੰ ਆਪਣੇ ਬੰਦੇ ਯੋਹੰਨਾ ਉੱਤੇ ਜ਼ਾਹਰ ਕੀਤਾ, ਮੈਂ ਜਿਉਂਦਾ ਵਾਂ, ਮੈਂ ਮਰ ਗਿਆ ਸੀ ਅਤੇ ਵੇਖ ਹਮੇਸ਼ਾ ਤੀਕਰ ਜਿਉਂਦਾ ਰਹਾਂਗਾ। ਆਮੀਨ। ਯੋਹੰਨਾ। ਕਿਉਂ ਜੇ ਮੈਂ ਜਿਉਂਦਾ ਵਾਂ, ਤੁਸੀਂ ਵੀ ਜਿਉਂਦੇ ਰਹੋਗੇ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਯਿਸੂ ਆਖਦਾ ਏ ਭਈ ਇਹ ਹਮੇਸ਼ਾ ਦੀ ਹਯਾਤੀ ਹੈ ਏ, ਨਾ ਕਿ ਹੋਵੇਗੀ। ਅਤੇ ਫਿਰ ਉਹ ਪਿਓ ਅਤੇ ਆਪਣੇ ਆਪ ਦੇ ਮੌਜੂਦਾ ਇਲਮ ਦੇ ਤੌਰ 'ਤੇ ਅਬਦੀ ਹਯਾਤੀ ਦੀ ਵਜ਼ਾਹਤ ਕਰਦਾ ਏ, ਯਾਨੀ ਪਿਆਰ, ਸੱਚਿਆਈ ਅਤੇ ਹਯਾਤੀ ਦਾ ਇਲਮ। ਅਤੇ ਹਮੇਸ਼ਾ ਦੀ ਹਯਾਤੀ ਇਹ ਹੈ ਭਈ ਉਹ ਤੈਨੂੰ ਖੁਦਾਏ ਵਾਹਦ ਅਤੇ ਬਰਹੱਕ ਨੂੰ ਅਤੇ ਯਿਸੂ ਮਸੀਹ ਨੂੰ ਜਿਹਨੂੰ ਤੂੰ ਘੱਲਿਆ ਏ ਜਾਣਨ। ਸਹੀਫੇ ਆਖਦੇ ਨੇ, ਇਨਸਾਨ ਬਸ ਰੋਟੀ ਨਾਲ ਹੀ ਜਿਉਂਦਾ ਨਾ ਰਹੇਗਾ ਬਲਕਿ ਹਰ ਇੱਕ ਲਫ਼ਜ਼ ਨਾਲ ਜਿਹੜਾ ਰੱਬ ਦੇ ਮੂੰਹੋਂ ਨਿਕਲਦਾ ਏ। ਇਹ ਜ਼ਾਹਰ ਕਰਦਾ ਏ ਭਈ ਸੱਚਾਈ ਹੀ ਇਨਸਾਨ ਦੀ ਅਸਲੀ ਹਯਾਤੀ ਏ। ਪਰ ਇਨਸਾਨ ਇਸ ਤਾਲੀਮ ਨੂੰ ਅਮਲੀ ਬਣਾਉਣ ਉੱਤੇ ਇਤਰਾਜ਼ ਕਰਦਾ ਏ। ਸਵਾਲ, ਹਯਾਤੀ ਕੀ ਏ? ਜਵਾਬ, ਹਯਾਤੀ ਅਲਹੀ ਅਸੂਲ, ਸਿਆਨ, ਜਿੰਦ, ਰੂਏ, ਹਯਾਤੀ ਸ਼ੁਰੂ ਅਤੇ ਅਖੀਰ ਤੋਂ ਬਗੈਰ ਏ। ਅਬਦੀਅਤ ਬਗੈਰ ਵੇਲੇ ਦੇ ਹਯਾਤੀ ਦਾ ਤਸੱਵਰ ਪੇਸ਼ ਕਰਦੀ ਏ, ਅਤੇ ਵੇਲਾ ਅਬਦੀਅਤ ਦਾ ਹਿੱਸਾ ਬਿਲਕੁਲ ਨਹੀਂ ਏ। ਹਯਾਤੀ ਇਲਾਹੀ ਸਿਆਨ ਏ, ਹਯਾਤੀ ਮਹਿਦੂਦ ਨਹੀਂ ਏ, ਹਯਾਤੀ ਮੌਤ ਅਤੇ ਮਹਿਦੂਦੀਅਤ ਤੋਂ ਨਾ ਵਾਕਫ ਏ। ਅਸੀਂ ਇਹ ਗੱਲ ਮੰਨਦੇ ਹਾਂ ਭਈ ਯਿਸੂ ਦਾ ਸੂਲੀ ਚਾੜੇ ਜਾਣ ਅਤੇ ਉਹਦੇ ਜੀ ਉੱਠਣ ਨੇ ਹਮੇਸ਼ਾ ਦੀ ਹਯਾਤੀ, ਇੱਥੇ ਤੀਕਰ ਪਈ ਜਿੰਦ, ਰੂਹ ਦੀ ਕਾਮਲੀਅਤ ਅਤੇ ਮਾਦੇ ਦੇ ਅਦਮ ਨੂੰ ਸਮਝਣ ਲਈ ਈਮਾਨ ਨੂੰ ਉੱਚਾ ਕੀਤਾ। ਮੌਤ ਦੇ ਯਕੀਨ ਅਤੇ ਇਸ ਡੰਗ ਦੇ ਡਰ ਦਾ ਜ਼ਾਇਆ ਹੋਣਾ ਸਿਹਤ ਅਤੇ ਇਖਲਾਕੀਅਤ ਦੇ ਮਿਆਰ ਨੂੰ ਉਹਦੀ ਹੋਣ ਵਾਲੀ ਉਚਿਆਈ ਤੋਂ ਕਿਤੇ ਉੱਚਾ ਕਰੇਗਾ। ਅਤੇ ਰੱਬ ਆਪਦੀ ਹਯਾਤੀ ਉੱਤੇ ਗੈਰ ਮੁਤਜ਼ਲਜ਼ਲ ਈਮਾਨ ਦੇ ਨਾਲ ਸਾਨੂੰ ਮਸੀਹਤ ਦੇ ਝੰਡੇ ਨੂੰ ਉੱਚਾ ਰੱਖਣ ਦੇ ਕਾਬਲ ਬਣਾਏਗਾ। ਸਾਡਾ ਉਸਤਾਦ ਆਪਣੇ ਚੇਲਿਆਂ ਉੱਤੇ ਦੁਬਾਰਾ ਜ਼ਾਹਿਰ ਹੋਇਆ। ਉਹਨਾਂ ਦੀ ਹੈਰਤ ਦੇ ਆਲਮ ਵਿੱਚ ਉਹ ਖਬਰੋਂ ਜੀ ਉੱਠਿਆ ਆਪਣੀ ਉੱਚੀ ਸੋਚ ਦੇ ਤੀਜੇ ਦਿਨ, ਅਤੇ ਇੰਜ ਉਹਨਾਂ ਨੂੰ ਹਮੇਸ਼ਾ ਦੀ ਹਯਾਤੀ ਦਾ ਕੁਝ ਫਹਿਮ ਦਿੱਤਾ। ਉਹਨਾਂ ਯਹੂਦੀ ਲੋਕਾਂ ਨੇ ਜਿਹੜੇ ਰੱਬ ਦੇ ਇਸ ਬੰਦੇ ਨੂੰ ਕਤਲ ਕਰਨ ਦੀ ਤੰਗ ਵਿੱਚ ਸੀ, ਵਾਜ਼ਿਆ ਤੌਰ 'ਤੇ ਇਹ ਵਿਖਾਇਆ ਭਈ ਉਹਨਾਂ ਦੇ ਮਾਦੀ ਖਿਆਲ ਉਹਨਾਂ ਦੇ ਬਦਕਾਰ ਕੰਮਾਂ ਦੇ ਹੇਠਾਂ ਸੀ। ਇਹ ਜਾਣਦਿਆਂ ਹੋਏ ਭਈ ਸਿਆਨ ਮਮਾਰ ਸੀ, ਜਦ ਯਸੂ ਨੇ ਆਪਣੇ ਬਦਨ ਨੂੰ ਦੁਬਾਰਾ ਬਣਾਉਣ ਦੀ ਗੱਲ ਕੀਤੀ ਅਤੇ ਆਖਿਆ, ਐਸ ਹੈਕਲ ਨੂੰ ਢਾਹ ਦਿਓ ਅਤੇ ਮੈਂ ਉਹਨੂੰ 3 ਦਿਨਾਂ ਵਿੱਚ ਫਿਰ ਖੜ੍ਹਾ ਕਰ ਦੇਵਾਂਗਾ। ਅਤੇ ਉਹਨਾਂ ਨੂੰ ਲੱਗਿਆ ਦੁਬਾਰਾ ਅਤੇ ਉਹਨਾਂ ਨੂੰ ਲੱਗਿਆ ਭਈ ਉਹਦਾ ਮਤਲਬ ਉਹਦੇ ਬਦਨ ਦੀ ਬਜਾਏ ਉਹਨਾਂ ਦੀ ਮਾਦੀ ਹੈਕਲ ਸੀ। ਅਜਿਹੇ ਮਾਦੀਅਤ ਪ੍ਰਸਤਾਂ ਲਈ ਅਸਲੀ ਇਨਸਾਨ ਅਫਰੀਤ, ਨਾਦੀਦਨੀ ਅਤੇ ਅਜਨਬੀ ਵਿਖਾਲੀ ਦਿੰਦਾ ਏ, ਅਤੇ ਬਦਨ ਜਿਹਨੂੰ ਉਹਨਾਂ ਨੇ ਖਬਰ ਵਿੱਚ ਰੱਖਿਆ ਸੀ ਮਵਾਦ ਵਿਖਾਲੀ ਦਿੰਦਾ ਏ। ਐਸ ਮਾਦੀਅਤ ਪ੍ਰਸਤੀ ਨੇ ਅਸਲੀ ਯਸੂ ਤੋਂ ਨਜ਼ਰ ਹਟਾ ਦਿੱਤੀ, ਪਰ ਫਰਮਾਬਰਦਾਰ ਮਰੀਅਮ ਨੇ ਉਹਨੂੰ ਵੇਖਿਆ ਅਤੇ ਉਹਨੇ ਉਹਦੇ ਉੱਤੇ ਪਹਿਲੇ ਤੋਂ ਕਿਤੇ ਬਹੁਤਾ ਮਵਾਦ ਅਤੇ ਹਯਾਤੀ ਦੇ ਅਸਲੀ ਖਿਆਲ ਨੂੰ ਜ਼ਾਹਰ ਕੀਤਾ। ਇਨਸਾਨ ਦੇ ਮਾਦੀ ਅਤੇ ਪਾਪ ਅਲੂਦਾ ਇਮਾਨ ਦੇ ਪਾਰੋਂ ਰੂਹਾਨੀ ਯਸੂ ਉਹਨਾਂ ਲਈ ਨਾਕਾਬਲੇ ਤਸੱਵਰ ਸੀ। ਉਹਦੇ ਇਲਾਹੀ ਸਿਆਣ ਦੇ ਇਜ਼ਹਾਰ ਨੇ ਜਿੰਨਾ ਜ਼ਿਆਦਾ ਹੋਣ ਦੇ ਮਸਲੇ ਨੂੰ ਉੱਚਾ ਕੀਤਾ ਅਤੇ ਉਹਨੇ ਜਿੰਨਾ ਜ਼ਿਆਦਾ ਇਲਾਹੀ ਅਸੂਲ, ਸੱਚਿਆਈ ਅਤੇ ਪਿਆਰ ਦੀਆਂ ਮੰਗਾਂ ਨੂੰ ਵਾਜ਼ਿਆ ਤੌਰ 'ਤੇ ਬਿਆਨ ਕੀਤਾ, ਉਨਾ ਹੀ ਜ਼ਿਆਦਾ ਉਹ ਪਾਪੀਆਂ ਅਤੇ ਉਹਨਾਂ ਲੋਕਾਂ ਲਈ ਨਫ਼ਰਤ ਦੇ ਕਾਬਲ ਬਣ ਗਿਆ ਜਿਹੜੇ ਆਪਣੇ ਆਪ ਨੂੰ ਪਾਪ ਅਤੇ ਬਿਮਾਰੀ ਤੋਂ ਮੁਕਤੀ ਦੇਣ ਲਈ ਮਾਦੀ ਕਾਨੂੰਨਾਂ ਅਤੇ ਅਕੀਦਿਆਂ ਉੱਤੇ ਇਨਸਾਰ ਕਰਦੇ ਸੀ, ਜਿਹੜੇ ਹਯਾਤੀ ਦੇ ਨਾਗਜ਼ੀਰ ਕਾਨੂੰਨ ਦੇ ਨਾਲ ਫਰਜ਼ੀ ਰਜ਼ਾਮੰਦੀ ਰੱਖਦਿਆਂ ਹੋਏ ਮੌਤ ਦੇ ਮਤਹਿਤ ਸੀ। ਯਸੂ ਨੇ ਆਪਣੇ ਜੀ ਉੱਠਣ ਨਾਲ ਉਹਨਾਂ ਨੂੰ ਗਲਤ ਸਾਬਤ ਕੀਤਾ ਅਤੇ ਆਖਿਆ, ਜਿਹੜਾ ਜਿਉਂਦਾ ਏ ਅਤੇ ਮੇਰੇ ਉੱਤੇ ਈਮਾਨ ਰੱਖਦਾ ਏ ਉਹ ਹਮੇਸ਼ਾ ਤੀਕਰ ਕਦੀ ਨਾ ਮਰੇਗਾ। ਮਾਲਕ ਨੇ ਇਹ ਸਾਫ਼ ਸਾਫ਼ ਆਖਿਆ ਭਈ ਬਦਨ ਰੂਹ ਨਹੀਂ ਸੀ, ਅਤੇ ਉਹਨੇ ਆਪਣੇ ਜੀ ਉੱਠਣ ਤੋਂ ਬਾਅਦ ਬਦਨੀ ਹਿੱਸਾ ਉੱਤੇ ਸਾਬਤ ਕੀਤਾ ਭਈ ਉਹਦਾ ਬਦਨ ਉਸ ਵੇਲੇ ਤੀਕਰ ਨਹੀਂ ਬਦਲਿਆ ਜਦ ਤੀਕਰ ਭਈ ਉਹ ਆਪ ਉੱਤੇ ਨਾ ਗਿਆ, ਜਾਂ ਦੂਜੇ ਲਫ਼ਜ਼ਾਂ ਵਿੱਚ ਜਦ ਤੀਕਰ ਭਈ ਉਹ ਰੂਹ ਯਾਨੀ ਰੱਬ ਦੇ ਇਦਰਾਕ ਵਿੱਚ ਇਸ ਤੋਂ ਵੀ ਬਹੁਤਾ ਉੱਚਾ ਨਾ ਹੋਇਆ। ਯਸੂ ਦੀ ਮੌਤ ਦੇ ਬਾਅਦੋਂ ਉਹਦੀ ਨਾ ਬਦਲਣ ਵਾਲੀ ਬਦਨੀ ਹਾਲਤ ਨੇ ਸਾਰੀ ਮਾਦੀ ਹਾਲਤਾਂ ਉੱਤੇ ਸਰਬੁਲੰਦੀ ਪਾਈ, ਅਤੇ ਇਸ ਸਰਬੁਲੰਦੀ ਨੇ ਉਹਦੇ ਅਸਮਾਨ ਉੱਤੇ ਚੁੱਕੇ ਜਾਣ ਨੂੰ ਵਾਜ਼ਿਆ ਕੀਤਾ, ਅਤੇ ਬਗੈਰ ਗਲਤੀ ਦੇ ਕਬਰ ਤੋਂ ਅੱਗੇ ਇੱਕ ਇਮਤਿਹਾਨੀ ਅਤੇ ਤਰੱਕੀ ਯਾਫਤਾ ਹਾਲਤ ਨੂੰ ਜ਼ਾਹਰ ਕੀਤਾ। ਯਸੂ ਰਾਹ ਸੀ, ਯਾਨੀ ਉਹਨੇ ਸਾਰੇ ਇਨਸਾਨਾਂ ਲਈ ਰਾਹ ਤਿਆਰ ਕੀਤੀ। ਉਹਦੇ ਅਖੀਰੀ ਇਜ਼ਹਾਰ ਵਿੱਚ ਜਿਹਨੂੰ ਅਸਮਾਨ ਉੱਤੇ ਚੁੱਕਿਆ ਜਾਣਾ ਆਖਿਆ ਜਾਂਦਾ ਹੈ, ਜਿਹਨੇ ਯਸੂ ਦੀ ਧਰਤੀ ਵਾਲੀ ਹਯਾਤੀ ਨੂੰ ਮੁਕਾ ਦਿੱਤਾ, ਉਹ ਆਪਣੇ ਚੇਲਿਆਂ ਦੇ ਬਦਨੀ ਇਲਮ ਤੋਂ ਉੱਚਾ ਹੋ ਗਿਆ ਅਤੇ ਮਾਦੀ ਹਿੱਸਾ ਨੇ ਹੋਰ ਉਹਨੂੰ ਨਾ ਵੇਖਿਆ। ਫਿਰ ਉਹਦੇ ਚੇਲਿਆਂ ਨੂੰ ਪਾਕ ਰੂਹ ਮਿਲਿਆ। ਇਹਦਾ ਮਤਲਬ ਇਹ ਹੈ ਵੀ ਜੋ ਕੁਝ ਵੀ ਉਹਨਾਂ ਨੇ ਵੇਖਿਆ ਅਤੇ ਸਿਆ ਉਹਦੇ ਨਾਲ ਉਹ ਇਲਾਹੀ ਸਿਆਣ ਦੀ ਵੱਡੀ ਸਿਆਣ ਵਿੱਚ ਵਧੇ, ਇੱਥੇ ਤੀਕਰ ਵੀ ਯਸੂ ਦੀਆਂ ਤਾਲੀਮਾਂ ਅਤੇ ਇਜ਼ਹਾਰਾਂ ਦੀ ਰੂਹਾਨੀ ਤਸ਼ਰੀਹ ਅਤੇ ਇਦਰਾਕ ਵਿੱਚ ਵੀ, ਜਿੰਨੇ ਉਹਨਾਂ ਨੂੰ ਹਯਾਤੀ ਜਿਹੜੀ ਰੱਬ ਏ ਉਹਦਾ ਇੱਕ ਧੁੰਦਲਾ ਜਿਹਾ ਤਸੱਵਰ ਦਿੱਤਾ। ਸਾਰੇ ਸ਼ਾਗਿਰਦ ਆਪਣੇ ਤਜਰਬਿਆਂ ਦੇ ਰਾਹੀਂ ਹੋਰ ਰੂਹਾਨੀ ਬਣੇ ਅਤੇ ਇਹ ਠੀਕ ਤਰ੍ਹਾਂ ਸਮਝੇ ਜੋ ਮਾਲਕ ਨੇ ਸਿਖਾਇਆ ਸੀ। ਉਹਦਾ ਜੀ ਉੱਠਣਾ ਉਹਨਾਂ ਦਾ ਵੀ ਜੀ ਉੱਠਣਾ ਸੀ। ਉਹਨੇ ਉਹਨਾਂ ਦੀ ਅਤੇ ਦੂਜੇ ਲੋਕਾਂ ਦੀ ਰੂਹਾਨੀ ਬੇਹੀ ਸੀ ਅਤੇ ਬਹੁਤ ਜ਼ਿਆਦਾ ਇਮਕਾਨਾਤ ਦੇ ਖਿਆਲਾਂ ਵਿੱਚ ਰੱਬ ਉੱਤੇ ਅੰਨੇ ਭਰੋਸੇ ਤੋਂ ਜਗਾਇਆ। ਉਹਨਾਂ ਨੂੰ ਇਸ ਇਰਤਕਾਜ਼ ਦੀ ਲੋੜ ਸੀ ਕਿਉਂ ਜੇ ਬਹੁਤ ਛੇਤੀ ਉਹਨਾਂ ਦਾ ਮਾਲਕ ਹਕੀਕਤ ਦੇ ਰੂਹਾਨੀ ਦਾਇਰੇ ਵਿੱਚ ਦੁਬਾਰਾ ਜੀ ਉੱਠਣ ਅਤੇ ਉਹਨਾਂ ਦੀ ਸੋਚ ਤੋਂ ਵੀ ਕਿਤੇ ਉੱਚਾ ਚੁੱਕਿਆ ਜਾਣ ਵਾਲਾ ਹੋਵੇਗਾ। ਉਹਦੀ ਵਫ਼ਾਦਾਰੀ ਦੇ ਅਜਰ ਵਿੱਚ ਉਹ ਮਾਦੀ ਹਿੱਸ ਲਈ ਇਸ ਤਬਦੀਲੀ ਵਿੱਚ ਗਾਇਬ ਹੋ ਜਾਵੇਗਾ ਜਿਹਨੂੰ ਮਿਹਰਾਜ ਆਖਿਆ ਜਾਂਦਾ ਹੈ। ਸਾਡੇ ਦੌਰ ਵਿੱਚ ਮਸੀਹਤ ਦੁਬਾਰਾ ਇਲਾਹੀ ਅਸੂਲ ਦੀ ਤਾਕਤ ਨੂੰ ਜ਼ਾਹਰ ਕਰਦੀ ਏ, ਜਿਵੇਂ ਉਹਨੇ ਬਿਮਾਰ ਨੂੰ ਸ਼ਫਾ ਦਿੰਦਿਆਂ ਹੋਏ ਅਤੇ ਮੌਤ ਉੱਤੇ ਫਤਿਹਮੰਦ ਹੁੰਦਿਆਂ ਹੋਏ 1900 ਵਰ੍ਹੇ ਪਹਿਲਾਂ ਕੀਤਾ ਸੀ। ਸੱਚਾਈ ਦੀ ਪਾਕ ਬਾਦਸ਼ਾਹੀ ਵਿੱਚ ਮਜ਼ਬੂਤ ਦਰਾਮਦ ਦੀਆਂ ਆਵਾਜ਼ਾਂ ਆਉਂਦੀਆਂ ਨੇ, ਪਰ ਅਸੀਂ ਉਹਨਾਂ ਉੱਤੇ ਧਿਆਨ ਨਹੀਂ ਕਰਦੇ। ਇਹ ਬਸ ਉਦੋਂ ਹੀ ਹੁੰਦਾ ਹੈ ਜਦੋਂ ਸਾਡੀਆਂ ਹਯਾਤੀਆਂ ਵਿੱਚੋਂ ਫਹਿਮ ਦੀਆਂ ਤਕਲੀਫਾਂ ਅਤੇ ਖੁਸ਼ੀਆਂ ਮੁੱਕ ਜਾਂਦੀਆਂ ਨੇ, ਭਈ ਅਸੀਂ ਗਲਤੀ ਦੇ ਕਫਨ ਦਫਨ ਅਤੇ ਰੂਹਾਨੀ ਹਯਾਤੀ ਦੇ ਜੀ ਉੱਠਣ ਦੀ ਨਾਕਾਬਲੇ ਇਤਰਾਜ਼ ਅਲਾਮਤਾਂ ਨੂੰ ਸਮਝਦੇ ਹਾਂ। ਸਾਡੇ ਲਈ ਸੱਚਾਈ ਸਿਰਫ ਤਦ ਜੀ ਉੱਠਣਾ ਅਤੇ ਹਯਾਤੀ ਏ ਜਦ ਇਹ ਸਾਰੀ ਗਲਤੀ ਅਤੇ ਇਸ ਅਕੀਦੇ ਨੂੰ ਨੇਸਤ ਕਰਦੀ ਏ ਭਈ ਸਿਆਣ ਇਨਸਾਨ ਦੀ ਇਕੱਲੀ ਲਾਫਾਨੀਅਤ ਬਦਨ ਦੇ ਰਾਹੀਂ ਕੈਦ ਹੋ ਸਕਦੀ ਏ ਅਤੇ ਹਯਾਤੀ ਮੌਤ ਦੇ ਕਾਬੂ ਵਿੱਚ ਆ ਸਕਦੀ ਏ। ਫਾਨੀ ਸਿਆਣ ਲਈ ਮਾਦਾ ਹਕੀਕੀ ਏ ਅਤੇ ਬਦਰੀ ਦੁਬਾਰਾ ਅਤੇ ਬਦੀ ਅਸਲੀ ਏ। ਇਹ ਬਦਨੀ ਮਾਦੀ ਦੁਬਾਰਾ ਇਹ ਬਦਨੀ ਮਾਦੀ ਜ਼ਹਿਨੀਅਤ ਸਿਆਣ ਦੇ ਨਾਂ ਦਾ ਗਲਤ ਇਸਤੇਮਾਲ ਫਾਨੀ ਏ। ਇਸ ਲਈ ਇਨਸਾਨ ਫਨਾ ਹੋ ਜਾਵੇਗਾ, ਜਿਹੜਾ ਅਸਲੀ ਰੂਹਾਨੀ ਇਨਸਾਨ ਦੇ ਆਪਣੇ ਰੱਬ ਦੇ ਨਾਲ ਨਾਕਾਬਲੇ ਤਸਖੀਰ ਰਾਬਤੇ ਵੱਲ ਇਸ਼ਾਰਾ ਏ, ਜਿਹਨੂੰ ਯਸੂ ਲੋਅ ਵਿੱਚ ਲਿਆਇਆ। ਆਪਣੇ ਜੀ ਉੱਠਣ ਅਤੇ ਅਸਮਾਨ ਉੱਤੇ ਚੁੱਕੇ ਜਾਣ ਵਿੱਚ ਯਸੂ ਨੇ ਇਹ ਜ਼ਾਹਰ ਕੀਤਾ ਭਈ ਇੱਕ ਫਾਨੀ ਇਨਸਾਨ ਜਵਾਨ ਮਰਦੀ ਦਾ ਅਸਲੀ ਜੌਹਰ ਨਹੀਂ ਹੁੰਦਾ, ਅਤੇ ਇਹ ਭਈ ਇਹ ਮਾਦੀ ਗੈਰ ਅਸਲੀ ਮਾਦੀਅਤ ਅਸਲੀਅਤ ਦੀ ਮੌਜੂਦਗੀ ਵਿੱਚ ਗਾਇਬ ਹੋ ਜਾਂਦੀ ਏ। ਜ਼ਾਹਰ ਕੀਤੀ ਹੋਈ ਸੱਚਾਈ ਹਮੇਸ਼ਾ ਦੀ ਹਯਾਤੀ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਅਲਾਹੀ ਪਿਆਰ ਹੀ ਹਕੂਮਤ ਕਰਦਾ ਏ, ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਅਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾ ਰਿਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ, ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।